ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਫਰਵਰੀ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ, ਸੁਨਹਿਰੀ ਮਤਨ ਰੋਮੀਓ। ਸਾਰੀਆਂ ਸ਼ੈਵਾਂ ਰਲ ਕੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ। ਜਵਾਬੀ ਪੜ੍ਹਾਈ ਯੋਹੰਨਾ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਹੈ ਅਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਅਤੇ ਰੱਬ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹ ਇਹਦੇ ਤੋਂ ਜ਼ਾਹਿਰ ਹੁੰਦਾ ਹੈ ਵੀ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਪਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਭਈ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਹੈ ਭਈ ਉਹਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤਾਂ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਅਤੇ ਰੱਬ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪਿਆਰ ਸਾਡੇ ਵਿੱਚ ਕਾਮਲ ਹੋ ਗਿਆ ਹੈ। ਦਰਸੀ ਵਾਜ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਪੁਰਾਣੇ ਜ਼ਮਾਨੇ ਤੋਂ ਮੇਰੇ ਉੱਤੇ ਜ਼ਾਹਰ ਹੋਇਆ ਅਤੇ ਆਖਿਆ ਵੀ ਮੈਂ ਤੇਰੇ ਨਾਲ ਹਮੇਸ਼ਾ ਦਾ ਪਿਆਰ ਰੱਖਿਆ ਹੈ, ਇਸ ਲਈ ਮੈਂ ਆਪਣੀ ਸ਼ਫਕਤ ਤੇਰੇ ਉੱਤੇ ਵਧਾਈ। ਇਫਸੀਓ, ਇਸ ਲਈ ਪਿਆਰੇ ਫਰਜ਼ੰਦਾ ਵਾਂਗਰ ਰੱਬ ਵਰਗੇ ਬਣੋ ਅਤੇ ਪਿਆਰ ਨਾਲ ਚੱਲੋ ਜਿਵੇਂ ਮਸੀਹ ਨੇ ਤੁਹਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਖੁਸ਼ਬੂ ਵਾਂਗਰ ਰੱਬ ਦੀ ਨਜ਼ਰ ਕਰਕੇ ਕੁਰਬਾਨ ਕੀਤਾ। ਰੂਤ, ਅਤੇ ਇਹਨਾਂ ਦਿਨਾਂ ਵਿੱਚ ਹੀ ਜਦ ਕਾਜ਼ੀ ਇਨਸਾਫ ਕਰਦੇ ਹੁੰਦੇ ਸੀ ਇੰਜ ਹੋਇਆ ਵੀ ਇਸ ਧਰਤੀ ਉੱਤੇ ਕਾਲ ਪੈ ਗਿਆ ਅਤੇ ਯਹੂਦਾ ਦੇ ਬੈਤਲਹਮ ਦਾ ਇੱਕ ਬੰਦਾ ਆਪਣੀ ਬੁੱਢੀ ਅਤੇ ਦੋ ਪੁੱਤਰਾਂ ਨੂੰ ਲੈ ਕੇ ਟੁਰਿਆ ਵੀ ਮੁਆਬ ਦੇ ਮੁਲਕ ਵਿੱਚ ਜਾ ਕੇ ਵਸੇ। ਇਸ ਬੰਦੇ ਦਾ ਨਾਂ ਅਲੀ ਮਲਕ ਅਤੇ ਉਹਦੀ ਬੁੱਢੀ ਦਾ ਨਾਂ ਨੌਮੀ ਸੀ ਅਤੇ ਉਹਦੇ ਦੋਨਾਂ ਪੁੱਤਰਾਂ ਦੇ ਨਾਂ ਮਹਿਲੂਨ ਅਤੇ ਕਲਿਊਨ ਸੀ ਅਤੇ ਨੌਮੀ ਦਾ ਬੰਦਾ ਅਲੀ ਮਲਕ ਮਰ ਗਿਆ। ਇਸ ਤਰ੍ਹਾਂ ਬਸ ਉਹ ਅਤੇ ਉਹਦੇ ਦੋਵੇਂ ਪੁੱਤਰ ਬਾਕੀ ਰਹਿ ਗਏ। ਇਹਨਾਂ ਦੋਵਾਂ ਨੇ ਇੱਕ ਇੱਕ ਮੁਆਬੀ ਔਰਤ ਵਿਆਹ ਲਈ। ਇਹਨਾਂ ਵਿੱਚੋਂ ਇੱਕ ਦਾ ਨਾਂ ਅਰਫਾ ਅਤੇ ਦੂਜੀ ਦਾ ਨਾਂ ਰੂਤ ਸੀ ਅਤੇ ਉਹ ਉੱਥੇ ਕਰੀਬ ਕਰੀਬ 10 ਵਰੇ ਰਹਿੰਦੇ ਰਹੇ ਅਤੇ ਮਹਿਲੂਨ ਅਤੇ ਕਲਿਊਨ ਦੋਵੇਂ ਮਰ ਗਏ। ਇਸ ਤਰ੍ਹਾਂ ਉਹ ਬੁੱਢੀ ਆਪਣੇ ਦੋਵਾਂ ਪੁੱਤਰਾਂ ਅਤੇ ਆਪਣੇ ਬੰਦੇ ਤੋਂ ਛੁੱਟ ਗਈ। ਤਦ ਉਹ ਆਪਣੀਆਂ ਦੋਵਾਂ ਨੂੰਹਾਂ ਨੂੰ ਲੈ ਕੇ ਉੱਠੀ ਵੀ ਮੁਆਬ ਦੇ ਮੁਲਕ ਨੂੰ ਪਰਤ ਜਾਵੇ। ਇਸ ਲਈ ਵੀ ਉਹਨੇ ਮੁਆਬ ਦੇ ਮੁਲਕ ਵਿੱਚ ਇਹ ਹਾਲ ਸੁਣਿਆ ਵੀ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਰੋਟੀ ਦਿੱਤੀ ਅਤੇ ਇੰਜ ਉਹਨਾਂ ਦੀ ਖਬਰ ਲਈ। ਅਤੇ ਨੌਮੀ ਨੇ ਆਪਣੀਆਂ ਦੋਵਾਂ ਨੂੰਹਾਂ ਨੂੰ ਆਖਿਆ ਵੀ ਤੁਸੀਂ ਦੋਵੇਂ ਆਪਣੇ ਆਪਣੇ ਪੇਕੇ ਟੁਰ ਜਾਓ, ਜਿਵੇਂ ਤੁਸੀਂ ਮਰਿਆਂ ਨਾਲ ਕੀਤਾ ਅਤੇ ਜਿਵੇਂ ਮੇਰੇ ਨਾਲ ਕੀਤਾ, ਉਂਝ ਹੀ ਰੱਬ ਤੁਹਾਡੇ ਨਾਲ ਮਿਹਰ ਨਾਲ ਪੇਸ਼ ਆਵੇ। ਅਤੇ ਅਰਫਾ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਤ ਉਹਦੇ ਨਾਲ ਚਮੜੀ ਰਹੀ। ਰੂਤ ਨੇ ਆਖਿਆ ਤੂੰ ਮਿੰਨਤ ਨਾ ਕਰ ਪਈ ਮੈਂ ਤੈਨੂੰ ਛੱਡ ਜਾਵਾਂ ਅਤੇ ਤੇਰੇ ਮਗਰੋਂ ਪਰਤ ਜਾਵਾਂ, ਕਿਉਂ ਜੇ ਜਿੱਥੇ ਤੂੰ ਜਾਵੇਂਗੀ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਵੇਂਗੀ ਮੈਂ ਵੀ ਰਵਾਂਗੀ। ਤੇਰੇ ਲੋਕੀ ਮੇਰੇ ਲੋਕੀ ਅਤੇ ਤੇਰਾ ਰੱਬ ਮੇਰਾ ਰੱਬ ਏ। ਇਸ ਤਰ੍ਹਾਂ ਉਹ ਦੋਵੇਂ ਟੁਰਦੀਆਂ ਟੁਰਦੀਆਂ ਬੈਤਲਹਮ ਵਿੱਚ ਆਈਆਂ। ਰੂਤ, ਅਤੇ ਨੌਮੀ ਦੇ ਬੰਦੇ ਦਾ ਇੱਕ ਰਿਸ਼ਤੇਦਾਰ ਸੀ ਜਿਹੜਾ ਅਲੀ ਮਲਕ ਦੇ ਘਰਾਨੇ ਦਾ ਬੜਾ ਮਾਲਦਾਰ ਸੀ ਅਤੇ ਉਹਦਾ ਨਾਮ ਬੋਅਜ਼ ਸੀ। ਇਸ ਤਰ੍ਹਾਂ ਮੁਆਬੀ ਰੂਤ ਨੇ ਨੌਮੀ ਨੂੰ ਆਖਿਆ ਭਈ ਮੈਨੂੰ ਇਜਾਜ਼ਤ ਦੇ ਅਤੇ ਮੈਂ ਪੈਲੀ ਵਿੱਚ ਜਾਵਾਂ ਅਤੇ ਜਿਹੜਾ ਕੋਈ ਮੇਰੇ ਉੱਤੇ ਕਰਮ ਦੀ ਨਜ਼ਰ ਕਰੇ ਮੈਂ ਉਹਦੇ ਮਗਰ ਮਗਰ ਬਾਲੀਆਂ ਚੁਗਾਂ। ਉਹਨੇ ਉਹਨੂੰ ਆਖਿਆ ਜਾ ਮੇਰੀ ਧੀਏ। ਤਦ ਬੋਇਜ਼ ਨੇ ਰੂਤ ਨੂੰ ਆਖਿਆ ਹੈ ਮੇਰੀ ਧੀਏ, ਕੀ ਤੈਨੂੰ ਸੁਣਦਾ ਨਹੀਂ? ਤੂੰ ਦੂਜੀ ਪੈਲੀ ਵਿੱਚ ਬਾਲੀਆਂ ਚੁਗਣ ਨੂੰ ਨਾ ਜਾਵੀਂ, ਤੇ ਨਾ ਇੱਥੋਂ ਨਿਕਲੀ ਬਲਕਿ ਮੇਰੀਆਂ ਨੌਕਰਾਨੀਆਂ ਦੇ ਨਾਲ ਨਾਲ ਰਵੀ। ਉਸ ਪੈਲੀ ਉੱਤੇ ਜਿਹਨੂੰ ਉਹ ਵੜਦੇ ਨੇ ਤੇਰੀਆਂ ਅੱਖੀਆਂ ਜੰਮੀਆਂ ਰਹਿਣ ਤੇ ਤੂੰ ਇਹਨਾਂ ਦੇ ਹੀ ਮਗਰ ਮਗਰ ਟੁਰੀ। ਕੀ ਮੈਂ ਇਹਨਾਂ ਜਵਾਨਾਂ ਨੂੰ ਹੁਕਮ ਨਹੀਂ ਦਿੱਤਾ ਭਈ ਉਹ ਤੈਨੂੰ ਹੱਥ ਨਾ ਲਾਉਣ? ਤੇ ਜਦ ਤੈਨੂੰ ਤਰੇ ਲੱਗੇ ਤੇ ਭਾਂਡਿਆਂ ਦੇ ਕੋਲ ਜਾ ਕੇ ਉਸ ਪਾਣੀ ਵਿੱਚੋਂ ਪੀ ਲਵੀਂ ਜਿਹੜਾ ਮੇਰੇ ਜਵਾਨਾਂ ਨੇ ਭਰਿਆ ਏ? ਤਦ ਉਹ ਮੂੰਹ ਭਰਨੇ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟ ਕੇ ਉਹਨੂੰ ਆਖਿਆ, ਕੀ ਗੱਲ ਏ ਭਈ ਤੂੰ ਮੇਰੇ ਉੱਤੇ ਕਰਮ ਦੀ ਨਜ਼ਰ ਕਰਕੇ ਮੇਰੀ ਖਬਰ ਲੈਣਾ ਏ ਜਦਕਿ ਮੈਂ ਪਰਦੇਸਾਂ ਨਾ? ਬੋਇਜ਼ ਨੇ ਉਹਨੂੰ ਆਖਿਆ, ਜੋ ਕੁਝ ਤੂੰ ਆਪਣੇ ਬੰਦੇ ਦੇ ਮਰਨ ਤੋਂ ਬਾਅਦ ਆਪਣੀ ਸੱਸ ਦੇ ਨਾਲ ਕੀਤਾ ਉਹ ਸਭ ਮੈਨੂੰ ਚੰਗੀ ਤਰ੍ਹਾਂ ਪਤਾ ਏ, ਭਈ ਤੂੰ ਕਿਵੇਂ ਆਪਣੇ ਮਾਂ ਪਿਓ ਤੇ ਆਪਣੀ ਧਰਤੀ ਨੂੰ ਛੱਡਿਆ ਤੇ ਇਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਤੂੰ ਇਹਦੇ ਤੋਂ ਪਹਿਲਾਂ ਨਾ ਜਾਣਦੀ ਸੀ ਆ ਗਈ। ਖੁਦਾਵੰਦ ਤੇਰੇ ਕੰਮ ਦਾ ਬਦਲਾ ਦੇਵੇ, ਬਲਕਿ ਖੁਦਾਵੰਦ ਇਸਰਾਇਲ ਦੇ ਰੱਬ ਵੱਲੋਂ ਜਿਹਦੇ ਪਰਾਂ ਹੇਠਾਂ ਤੂੰ ਪਨਾਹ ਲੈਣ ਆਈ ਏ ਤੈਨੂੰ ਪੂਰਾ ਅਜਰ ਮਿਲੇ। ਰੂਤ। ਇਸ ਲਈ ਬੋਇਜ਼ ਨੇ ਰੂਤ ਨੂੰ ਲਿਆ ਤੇ ਉਹ ਉਹਦੀ ਬੁੱਢੀ ਬਣੀ ਤੇ ਉਹਨੇ ਉਹਦੇ ਨਾਲ ਖਲਵਤ ਕੀਤੀ ਤੇ ਖੁਦਾਵੰਦ ਦੇ ਫਜ਼ਲ ਨਾਲ ਉਹ ਹਮਲਾ ਹੋਈ ਤੇ ਉਹਦੇ ਪੁੱਤਰ ਹੋਇਆ ਤੇ ਉਹਦੀਆਂ ਗੁਆਂਢਣਾਂ ਨੇ ਉਸ ਬੱਚੇ ਨੂੰ ਇੱਕ ਨਾਂ ਦਿੱਤਾ ਤੇ ਆਖਣ ਲੱਗੇ, ਭਈ ਨੌਮੀ ਲਈ ਇੱਕ ਪੁੱਤਰ ਪੈਦਾ ਹੋਇਆ। ਇਸ ਲਈ ਉਹਨਾਂ ਨੇ ਉਹਦਾ ਨਾਂ ਉਬੈਦ ਰੱਖਿਆ। ਉਹ ਯੱਸੀ ਦਾ ਪਿਓ ਸੀ ਜਿਹੜਾ ਦਾਊਦ ਦਾ ਪਿਓ ਸੀ। ਯੂਹੰਨਾ। ਰੱਬ ਪਿਆਰ ਏ ਤੇ ਜਿਹੜਾ ਪਿਆਰ ਵਿੱਚ ਕਾਇਮ ਰਹਿੰਦਾ ਏ ਉਹ ਰੱਬ ਵਿੱਚ ਕਾਇਮ ਰਹਿੰਦਾ ਏ ਤੇ ਰੱਬ ਉਹਦੇ ਵਿੱਚ ਕਾਇਮ ਰਹਿੰਦਾ ਏ। ਇਸੇ ਪਾਰੋਂ ਪਿਆਰ ਸਾਡੇ ਵਿੱਚ ਕਾਮਲ ਹੋ ਗਿਆ ਏ ਤਾਂ ਜੋ ਸਾਨੂੰ ਅਦਾਲਤ ਦੇ ਦਿਨ ਦਲੇਰੀ ਹੋਵੇ, ਕਿਉਂ ਜੇ ਜਿਵੇਂ ਉਹ ਏ ਐਂ ਜੀ ਜੱਗ ਵਿੱਚ ਅਸੀਂ ਵੀ ਹਾਂ। ਪਿਆਰ ਵਿੱਚ ਡਰ ਨਹੀਂ ਹੁੰਦਾ ਬਲਕਿ ਕਾਮਲ ਪਿਆਰ ਡਰ ਨੂੰ ਦੂਰ ਕਰ ਦਿੰਦਾ ਏ, ਕਿਉਂ ਜੇ ਡਰ ਨਾਲ ਅਜ਼ਾਬ ਹੁੰਦਾ ਏ ਤੇ ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਅਸੀਂ ਇਸ ਲਈ ਪਿਆਰ ਰੱਖਦੇ ਹਾਂ ਭਈ ਪਹਿਲਾਂ ਉਹਨੇ ਸਾਡੇ ਨਾਲ ਪਿਆਰ ਰੱਖਿਆ। ਯੂਹੰਨਾ। ਯਿਸੂ ਨੇ ਆਖਿਆ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦੇਣਾ ਵਾਂ ਭਈ ਇੱਕ ਦੂਜੇ ਨਾਲ ਪਿਆਰ ਕਰੋ, ਭਈ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ। ਜੇ ਆਪੋ ਵਿੱਚ ਪਿਆਰ ਰੱਖੋਗੇ ਤੇ ਇਹਦੇ ਤੋਂ ਸਾਰੇ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ। ਅਬਰਾਨੀਓ। ਤੇ ਆਸ ਦੇ ਇਕਰਾਰ ਨੂੰ ਮਜ਼ਬੂਤੀ ਨਾਲ ਫੜ ਕੇ ਰੱਖੀਏ, ਕਿਉਂ ਜੇ ਜਿੰਨੇ ਵਾਅਦਾ ਕੀਤਾ ਏ ਉਹ ਸੱਚਾ ਏ, ਤੇ ਪਿਆਰ ਤੇ ਨੇਕ ਕੰਮਾਂ ਦੀ ਤਰਗੀਬ ਦੇਣ ਲਈ ਇੱਕ ਦੂਜੇ ਦਾ ਲਿਹਾਜ਼ ਰੱਖੀਏ। ਪਤਰਸ। ਮਤਲਬ ਸਾਰੇ ਦੇ ਸਾਰੇ ਇੱਕ ਦਿਲ ਤੇ ਹਮਦਰਦ ਹੋਵੋ, ਭਰਾਬੰਦੀ ਵਾਲਾ ਪਿਆਰ ਰੱਖੋ, ਨਰਮ ਦਿਲ ਤੇ ਫਰੋਤਨ ਬਣੋ, ਬਦੀ ਦੇ ਜਵਾਬ ਵਿੱਚ ਬਦੀ ਨਾ ਕਰੋ ਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਬਲਕਿ ਇਹਦੇ ਉਲਟ ਬਰਕਤ ਮੰਗੋ, ਕਿਉਂ ਜੇ ਤੁਸੀਂ ਬਰਕਤ ਦੇ ਵਾਰਸ ਹੋਣ ਲਈ ਬੁਲਾਏ ਗਏ ਹੋ। ਇਸ ਲਈ ਜਿਹੜਾ ਕੋਈ ਹਯਾਤੀ ਤੋਂ ਖੁਸ਼ ਹੋਣਾ ਤੇ ਚੰਗੇ ਦਿਨ ਵੇਖਣਾ ਚਾਹੇ ਉਹ ਜ਼ਬਾਨ ਨੂੰ ਬਦੀ ਤੋਂ ਤੇ ਬੁੱਲਾਂ ਨੂੰ ਮਕਰ ਦੀ ਗੱਲ ਕਰਨ ਤੋਂ ਬਾਜ਼ ਰੱਖੇ, ਬਦੀ ਤੋਂ ਕਿਨਾਰਾ ਕਰੇ ਤੇ ਨੇਕੀ ਵਾਲੇ ਕੰਮ ਕਰੇ, ਸੁਲ੍ਹਾ ਦਾ ਤਾਲਬ ਹੋਵੇ ਤੇ ਉਹਦੀ ਕੋਸ਼ਿਸ਼ ਵਿੱਚ ਰਹੇ। ਇਸ ਲਈ ਭਈ ਖੁਦਾਵੰਦ ਦੀ ਨਜ਼ਰ ਰਾਸਤਬਾਜ਼ਾਂ ਵਾਲੇ ਤੇ ਉਹਦੇ ਕੰਨ ਉਹਨਾਂ ਦੀਆਂ ਦੁਆਵਾਂ ਉੱਤੇ ਲੱਗੇ ਨੇ। ਪਤਰਸ। ਰੱਬ ਦੇ ਉਸ ਗੱਲੇ ਦੀ ਗੱਲਾਬਾਨੀ ਕਰੋ ਜਿਹੜਾ ਤੁਹਾਡੇ ਵਿੱਚ ਏ। ਲਾਚਾਰੀ ਨਾਲ ਗੱਲਾਬਾਨੀ ਨਾ ਕਰੋ, ਬਲਕਿ ਰੱਬ ਦੀ ਮਰਜ਼ੀ ਦੇ ਮੁਤਾਬਕ ਖੁਸ਼ੀ ਦੇ ਨਾਲ ਤੇ ਨਾਜਾਇਜ਼ ਨਫ਼ਾ ਲਈ ਨਹੀਂ ਬਲਕਿ ਦਿਲੀ ਸ਼ੌਕ ਨਾਲ। ਤੇ ਜਿਹੜੇ ਲੋਕ ਤੁਹਾਡੇ ਹਵਾਲੇ ਨੇ ਉਹਨਾਂ ਉੱਤੇ ਹਕੂਮਤ ਨਾ ਜਿਤਾਓ ਬਲਕਿ ਗੱਲੇ ਲਈ ਨਮੂਨਾ ਬਣੋ। ਤੇ ਜਦ ਸਰਦਾਰ ਗੱਲਾਬਾਨ ਜ਼ਹਰ ਹੋਵੇਗਾ ਤੇ ਤੁਹਾਨੂੰ ਜਲਾਲ ਦਾ ਅਜਿਹਾ ਸਿਹਰਾ ਮਿਲੇਗਾ ਜਿਹੜਾ ਮੁਰਝਾਉਣ ਵਾਲਾ ਨਹੀਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਪਿਆਰੇ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ ਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਸ਼ਫਾ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਹੈ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਹੈ। ਪਿਆਰ ਆਪਣੀ ਮੁਵਾਫਕਤ ਤੇ ਆਪਣੀਆਂ ਨਵਾਜ਼ਿਸ਼ਾਂ ਵਿੱਚ ਗੈਰ ਜਾਨਬਦਾਰ ਤੇ ਆਲਮਗੀਰ ਹੈ। ਇਹ ਉਹ ਖੁੱਲ੍ਹਾ ਚਸ਼ਮਾ ਹੈ ਜਿਹੜਾ ਚੀਖਦਾ ਹੈ ਭਈ ਉਹ ਹਰ ਉਹ ਬੰਦਾ ਜਿਹੜਾ ਤਰਿਆਇਆ ਹੈ ਪਾਣੀ ਦੇ ਕੋਲ ਆਵੇ। ਜਿਵੇਂ ਭਈ ਸਿਰਫ ਇੱਕ ਇਕੱਲਾ ਰੱਬ ਹੈ ਅਤੇ ਪੂਰੀ ਸਾਇੰਸ ਦਾ ਸਿਰਫ ਇੱਕ ਹੀ ਇਲਾਹੀ ਅਸੂਲ ਹੈ ਅਤੇ ਇਸ ਇਲਾਹੀ ਅਸੂਲ ਦੇ ਇਜ਼ਹਾਰ ਲਈ ਵੀ ਤੈਅਸ਼ੁਦਾ ਅਸੂਲ ਹੋਣੇ ਚਾਹੀਦੇ ਨੇ। ਸਾਇੰਸ ਦਾ ਖੱਤ ਅੱਜ ਤੇਜ਼ੀ ਦੇ ਨਾਲ ਇਨਸਾਨੀਅਤ ਤੀਕਰ ਅਪੜਦਾ ਹੈ ਪਰ ਇਹਦੀ ਰੂਹ ਬਹੁਤ ਛੋਟੇ ਦਰਜਿਆਂ ਵਿੱਚ ਆਉਂਦੀ ਹੈ। ਕ੍ਰਿਸ਼ਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਅਤੇ ਜਿੰਦ ਪਿਆਰ ਹੈ। ਇਹਦੇ ਬਾਜੋਂ ਇਹ ਖੱਤ ਸਾਇੰਸ ਦੀ ਮੁਰਦਾ ਲਾਸ਼ ਸਾਹ ਤੋਂ ਬਗੈਰ ਠੰਡਾ ਅਤੇ ਬੇਜਾਨ ਹੁੰਦਾ ਹੈ। ਯਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ, ਯਸੂ ਦੀਆਂ ਤਾਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ ਅਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ, ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਅਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵਰ ਕਰਨਾ ਠੀਕ ਨਹੀਂ ਭਈ ਯਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂਕਿ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦਾ ਹੈ। ਫਜ਼ਲ ਦਾ ਮੁਆਜ਼ਾ ਮੁਹੱਬਤ ਲਈ ਕੋਈ ਮੁਆਜ਼ਾ ਨਹੀਂ ਹੈ। ਖੁਦਪ੍ਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਹੈ। ਸਾਬਰ ਰੱਬ ਦੀ ਸਾਬਰ ਤਾਬੇਦਾਰੀ ਵਿੱਚ ਆਓ। ਗਲਤੀ, ਖੁਦਦਾਰੀ, ਖੁਦਜਵਾਜ਼ੀ ਅਤੇ ਖੁਦਪ੍ਰਸਤੀ ਦੇ ਸਖ਼ਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਹੈ ਅਤੇ ਇਹ ਪਾਪ ਅਤੇ ਮੌਤ ਦਾ ਕਾਨੂੰਨ ਹੈ। ਅਸਲੀ ਖੁਸ਼ੀ ਨਹੀਂ, ਇਨਸਾਨ ਨੂੰ ਆਪਣੇ ਅਸੂਲ ਇਲਾਹੀ ਮੁਹੱਬਤ ਦੇ ਨਾਲ ਹਮਾਹੰਗ ਹੋਣਾ ਚਾਹੀਦਾ ਹੈ। ਪੁੱਤਰ ਨੂੰ ਪਿਓ ਦੇ ਨਾਲ, ਮਸੀਹ ਵਿੱਚ ਮੁਤਾਬਕਤ ਦੇ ਨਾਲ ਇਕੱਠਿਆਂ ਹੋਣਾ ਚਾਹੀਦਾ ਹੈ। ਇਲਾਹੀ ਸਾਇੰਸ ਦੇ ਮੁਤਾਬਕ ਇਨਸਾਨ ਦਾ ਦਰਜਾ ਉਂਝ ਦਾ ਹੀ ਕਾਮਲ ਹੈ ਜਿਹੋ ਜਿਹੀ ਉਹ ਸਿਆਣ ਹੈ ਜਿਹੜੀ ਉਹਨੂੰ ਬਣਾਉਂਦੀ ਹੈ। ਹਸਤੀ ਦੀ ਅਸਲੀਅਤ ਇਨਸਾਨ ਨੂੰ ਹਮਾਹੰਗ ਅਤੇ ਲਾਫਾਨੀ ਬਣਾਉਂਦੀ ਹੈ, ਜਦਕਿ ਗਲਤੀ ਫਾਨੀ ਅਤੇ ਬੇਹੰਗਮ ਹੈ। ਖੁਸ਼ੀ ਰੂਹਾਨੀ ਹੈ ਜਿਹੜੀ ਸੱਚਿਆਈ ਅਤੇ ਪਿਆਰ ਤੋਂ ਪੈਦਾ ਹੁੰਦੀ ਹੈ। ਇਹ ਬੇਗਰਜ਼ ਹੈ, ਇਸ ਲਈ ਇਹ ਇਕੱਲੀ ਮੌਜੂਦ ਨਹੀਂ ਹੋ ਸਕਦੀ, ਬਲਕਿ ਇਹ ਸਾਰੇ ਇਨਸਾਨਾਂ ਵਿੱਚ ਵੰਡੀ ਜਾਣ ਦੀ ਸ਼ਰਤ ਰੱਖਦੀ ਹੈ। ਇਨਸਾਨੀ ਪਿਆਰ ਬੇਫਾਇਦਾ ਹੀ ਨਹੀਂ ਦਿੱਤਾ ਜਾਂਦਾ, ਭਾਵੇਂ ਇਹਦੇ ਤੋਂ ਕੁਝ ਵੀ ਹਾਸਲ ਨਾ ਹੋਵੇ। ਪਿਆਰ ਫਿਤਰਤ ਨੂੰ ਵਸੀਹ ਕਰਦਿਆਂ ਹੋਏ, ਪਾਕ ਕਰਦਿਆਂ ਹੋਏ ਅਤੇ ਉੱਚੀ ਕਰਦਿਆਂ ਹੋਏ ਉਹਨੂੰ ਸਜਾਉਂਦਾ ਹੈ। ਧਰਤੀ ਉੱਤੇ ਜਾੜੇ ਦੇ ਧਮਾਕੇ ਪਿਆਰ ਦੇ ਫੁੱਲਾਂ ਨੂੰ ਉਖਾੜ ਸਕਦੇ ਨੇ ਅਤੇ ਉਹਨਾਂ ਨੂੰ ਹਨੇਰੀ ਵਿੱਚ ਖਿਲਾਰ ਸਕਦੇ ਨੇ, ਪਰ ਬਦਨੀ ਤਾਲੁਕਾਂ ਦੀ ਇਹ ਅਲੈਦਗੀ ਰੱਬ ਦੇ ਨਾਲ ਹੋਰ ਨੇੜੇ ਹੋਣ ਦੀ ਸੋਚ ਨੂੰ ਇਕੱਠਾ ਕਰਦੀ ਹੈ, ਕਿਉਂਕਿ ਪਿਆਰ ਉਸ ਵੇਲੇ ਤੀਕਰ ਜਦੋਜਹਿਦ ਕਰਨ ਵਾਲੇ ਦਿਲ ਦੀ ਹਮਾਇਤ ਕਰਦਾ ਹੈ, ਜਦ ਤੀਕਰ ਉਹ ਧਰਤੀ ਉੱਤੇ ਸਾਹ ਲੈਣਾ ਨਹੀਂ ਛੱਡ ਦਿੰਦਾ ਅਤੇ ਅਸਮਾਨ ਉੱਤੇ ਪਰਵਾਜ਼ ਲਈ ਆਪਣੇ ਪਰ ਖੋਲ੍ਹਣਾ ਸ਼ੁਰੂ ਨਹੀਂ ਕਰਦਾ। ਕੀ ਜ਼ਾਤੀ ਯਾਰਾਂ ਦੇ ਬਗੈਰ ਵਜੂਦੀਅਤ ਤੁਹਾਡੇ ਲਈ ਇੱਕ ਖਲਾਅ ਹੋਵੇਗਾ? ਅਤੇ ਫਿਰ ਇੱਕ ਉਹ ਵੇਲਾ ਵੀ ਆਵੇਗਾ ਜਦ ਤੁਸੀਂ ਕਲਮਕਾਰੇ ਬਗੈਰ ਕਿਸੇ ਦੀ ਹਮਦਰਦੀ ਦੇ ਛੱਡ ਦਿੱਤੇ ਜਾਓਗੇ। ਪਰ ਇਹ ਜ਼ਾਹਰੀ ਖਲਾਅ ਇਲਾਹੀ ਪਿਆਰ ਦੇ ਨਾਲ ਪਹਿਲਾਂ ਹੀ ਭਰ ਦਿੱਤਾ ਗਿਆ ਹੈ। ਜਦ ਤਰੱਕੀ ਦਾ ਇਹ ਵੇਲਾ ਆਉਂਦਾ ਹੈ ਅਤੇ ਭਾਵੇਂ ਤੁਸੀਂ ਜ਼ਾਤੀ ਖੁਸ਼ੀਆਂ ਵਿੱਚ ਲੱਗੇ ਰਹੋ, ਰੂਹਾਨੀ ਪਿਆਰ ਤੁਹਾਨੂੰ ਉਹ ਮੰਨਣ ਉੱਤੇ ਮਜਬੂਰ ਕਰੇਗਾ ਜੋ ਤੁਹਾਡੀ ਤਰੱਕੀ ਵਧਾਉਣ ਲਈ ਬਹੁਤ ਚੰਗਾ ਹੋਵੇ। ਯਾਰ ਧੋਖਾ ਦੇਣਗੇ ਅਤੇ ਵੈਰੀ ਇਲਜ਼ਾਮ ਲਾਉਣਗੇ, ਜਦ ਤੀਕਰ ਵੀ ਤੁਹਾਡੀ ਉਚਿਆਈ ਲਈ ਸਬਕ ਚੰਗਾ ਨਹੀਂ ਬਣ ਜਾਂਦਾ, ਕਿਉਂਕਿ ਬੰਦੇ ਦੀ ਇੰਤਹਾ ਰੱਬ ਲਈ ਮੌਕਾ ਹੁੰਦਾ ਹੈ। ਲਖਾਰੀ ਨੇ ਉੱਤੇ ਲਿਖੀ ਹੋਈ ਪੇਸ਼ਨਗੋਈ ਅਤੇ ਇਹਦੀਆਂ ਬਰਕਤਾਂ ਦਾ ਤਜਰਬਾ ਕੀਤਾ ਹੈ। ਇਸ ਲਈ ਉਹ ਬੰਦਿਆਂ ਨੂੰ ਆਪਣੀ ਜਿਸਮਾਨੀਅਤ ਨੂੰ ਘੱਟ ਕਰਨ ਅਤੇ ਰੂਹਾਨੀ ਨੂੰ ਅਪਣਾਉਣ ਦੀ ਤਾਲੀਮ ਦਿੰਦਾ ਹੈ। ਇਹ ਆਪਣੇ ਆਪ ਦਾ ਇਨਕਾਰ ਕਰਨ ਨਾਲ ਹੁੰਦਾ ਹੈ। ਆਲਮਗੀਰ ਪਿਆਰ ਕ੍ਰਿਸ਼ਚਨ ਸਾਇੰਸ ਵਿੱਚ ਇਲਾਹੀ ਰਾਹ ਹੈ। ਕਿੰਨੇ ਮਹਿਦੂਦ ਹਯਾਤੀ ਜਾਂ ਪਿਆਰ ਨੂੰ ਇਨਸਾਨੀ ਲੋੜਾਂ ਅਤੇ ਪਰੇਸ਼ਾਨੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਾਂਗਾਂ ਨੂੰ ਪੂਰਾ ਕਰਨ ਲਈ, ਆਰਜ਼ੂਆਂ ਨੂੰ ਪੂਰਾ ਕਰਨ ਲਈ ਕਾਫੀ ਪਾਇਆ। ਲਾਮਹਿਦੂਦ ਸਿਆਣ ਨੂੰ ਮਹਿਦੂਦ ਸ਼ਕਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਨਹੀਂ ਤਾਂ ਸਿਆਣ ਆਪਣੇ ਲਾਮਹਿਦੂਦ ਕਿਰਦਾਰ ਨੂੰ ਨਾ ਜਿੱਤੇ ਜਾਣ ਵਾਲੇ ਪਿਆਰ, ਹਮੇਸ਼ਾ ਦੀ ਹਯਾਤੀ, ਕਾਦਰੇ ਮੁਤਲਕ ਸੱਚਾਈ ਦੇ ਤੌਰ 'ਤੇ ਗਵਾ ਦੇਵੇਗੀ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਏ, ਅਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਏ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ, ਅਤੇ ਧੰਨ ਉਹ ਬੰਦਾ ਜਿਹੜਾ ਦੂਜੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਏ, ਆਪਣੇ ਭਰਾ ਦੀ ਲੋੜ ਨੂੰ ਵੇਖਦਾ ਏ ਅਤੇ ਪੂਰੀ ਕਰਦਾ ਏ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਅਤੇ ਭਲਾਈ ਦਿੰਦਾ ਏ, ਜਿਹੜਾ ਸਾਰਿਆਂ ਵਿੱਚ ਇੰਝ ਚਮਕਦਾ ਏ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਏ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਖੀਜ਼ਗੀ, ਲਾਫਾਨੀਅਤ, ਲਾਮਹਿਦੂਦ ਹਯਾਤੀ, ਸੱਚਿਆਈ ਅਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਇੱਕ ਪਿਓ ਇੱਥੇ ਤੀਕਰ ਪਈ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨ ਵਾਧਾ ਭਰਾ ਹੋਣਗੇ, ਅਤੇ ਇੱਕ ਸਿਆਣ ਅਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਅਤੇ ਸੱਚਿਆਈ ਨਾਲ ਅਤੇ ਅਸੂਲ ਅਤੇ ਰੂਹਾਨੀ ਤਾਕਤ ਨਾਲ ਬਣਦੀ ਏ, ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਰੱਬ ਉੱਤੇ ਸਾਡੇ ਇਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਏ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਓਨਾ ਹੀ ਸਾਡਾ ਇਮਾਨ ਮਜ਼ਬੂਤ ਅਤੇ ਸਾਡਾ ਪਿਆਰ ਪਾਕ ਤਰੀਨ ਹੋਣਾ ਚਾਹੀਦਾ ਏ। ਪੌਲੁਸ ਰਸੂਲ ਆਖਦਾ ਏ, ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਏ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਇੱਥੇ ਕ੍ਰਿਸਚਨ ਸਾਇੰਸ ਦੀ ਹਤਮੀ ਅਤੇ ਇਲਹਾਮੀ ਅਸ਼ਾਤ ਏ। ਪਿਆਰ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦਾ ਏ, ਅਤੇ ਇਸ ਇਲਾਹੀ ਅਸੂਲ ਤੋਂ ਬਗੈਰ ਕੁਝ ਵੀ ਸਮਝਿਆ ਜਾਣ ਵਾਲਾ ਅਤੇ ਜ਼ਾਹਰ ਹੋਣ ਵਾਲਾ ਅਸਮਾਨੀ ਕਿਤਾਬ ਦੀ ਬਸੀਰਤ ਨੂੰ ਅਰਾਸਤਾ ਨਹੀਂ ਕਰ ਸਕਦਾ। ਇਹ ਕਿਤਾਬ ਜਿਹੜੀ ਸੱਚਿਆਈ ਦੇ ਨਾਲ ਗਲਤੀ ਦੀਆਂ ਸੱਤ ਮੋਹਰਾਂ ਖੋਲ੍ਹਦੀ ਏ, ਜਾਂ ਪਾਪ, ਬਿਮਾਰੀ ਅਤੇ ਮੌਤ ਦੇ ਹਜ਼ਾਰਾਂ ਵਹਿਮਾਂ ਨੂੰ ਬੇਨਕਾਬ ਕਰਦੀ ਏ। ਪਿਆਰ ਆਜ਼ਾਦ ਕਰਨ ਵਾਲਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ ਤਿੰਨ ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।